गौड़ी पंच पदा पेवकड़ दिन चार है सावरड़ जाना अंधा लोक ना जाने मूर्ख ए आना पेवकड़ दिन चार है सावरड़ जाना अंधा लोक ना जाने मूर्ख ए आना कहो डडिया बादे तन खड़ी पाहु घर आए मुकलाऊ आए राव ओह जे दिसे खूहड़ी कौन लाज वहारी लाज घड़ी सो टूट पड़ी उठ चली पनहारी साहेब होए दयाल कृपा करे अपना कार्य सवारे ता सुहागण जानिए गुर शब्द बिचारे किरत की बांदी सब फिरे देखो बिचारी एसनो क्या आखिए क्या करे बिचारी पई निराशी उठ चली चित बंद नथीरा हर की चरणी लाग रहो भज शरण कबीरा पई निराशी उठ चली चित बंद ना थीरा हर की चरणी लाग रहो भज शरण कबीरा पेव कड़े दिन चार है सावरण जाना अंधा लोक ना जाने मूर्ख आना
वाहिगुरु जी का खालसा वाहिगुरु जी की फतेह परम सन्मान योग गुरु खालसा सतसंग जियो सतगुरु ने अपार बख्शिश कीती आप संगतां पवित्र गुरबाणी दी कथा विचार सरवण कर रहे हो कथा चल रही है गौड़ी राग दी भगत बाणी दे विच भगतां विचों श्रोमणी भगत भगत कबीर जी होए हन उन्हां दी बाणी दी विचार आप संगतां सुन रहे हो जिस पवित्र शब्द दा पाठ आप संगतां ने सुनिया है इहदी उथानका संप्रदाय विच महापुरख इस तरह सुनाउंदे हन भगत कबीर जी बनारस विच रहिंदे सन कबीर भगत जी दे घर दे नेड़े किसे प्रेमी दा घर सी उसने अपनी बेटी जवान होई उहदा विआह कीता पुराने समय दा इक रिवाज सी छोटी उम्र दे विच ही बच्चियां दा विआह कर दिंदे पर मुकलावा कई साल बाद विच दे के तोरदे सन उस पुरानी रीत दे अनुसार जिथे उस बीबी दा विआह होया सी नियत समा पूरा होण तों बीबी जवान हो गई ते उहदे सहुरे परिवार ने सुनेहा भेजिया भी हुण असीं मुकलावा लैण वास्ते आ रहे हां तुसीं अपनी बेटी नूं तैयार कर देना चलो माता पिता ने अपनी बेटी नूं हर तरह दे नाल समझाया उहदा साजो सामान भी तैयार कीता ਪਰ ਉਹ ਕਹਿਣ ਲੱਗੀ, ਮੈਂ ਤੇ ਸਹੁਰੇ ਘਰ ਜਾਣਾ ਹੀ ਨਹੀਂ। ਮਾਤਾ ਪਿਤਾ ਬਥੇਰਾ ਸਮਝਾਉਣ, ਉਹ ਕਹਿਣ ਲੱਗੇ, ਹੁਣ ਤੇਰੇ ਸਹੁਰੇ ਪਰਿਵਾਰ ਨੇ ਆਉਣਾ ਹੈ, ਤੇਰੇ ਹਸਬੈਂਡ ਨੇ ਜਿਹਦੇ ਨਾਲ ਵਿਆਹ ਹੋਇਆ ਹੈ, ਤੇਰੇ ਪਤੀ ਦੇਵ ਨੇ ਵੀ ਆਉਣਾ ਹੈ, ਹੁਣ ਤੈਨੂੰ ਜਾਣਾ ਹੀ ਪਵੇਗਾ। ਪਰ ਉਹ ਅੱਗੋਂ ਕਹਿਣ ਲੱਗੀ, ਚਾਹੇ ਕੁਝ ਵੀ ਹੋਵੇ, ਮੈਂ ਨਹੀਂ ਸਹੁਰੇ ਘਰ ਜਾਵਾਂਗੀ। ਉਸਨੇ ਹੱਠ ਕੀਤਾ। ਜਦੋਂ ਪ੍ਰਾਹੁਣਿਆਂ ਦੇ ਆਉਣ ਦਾ ਵਕਤ ਹੋਇਆ, ਉਸ ਬੀਬੀ ਨੇ ਕਿ ਮੈਂ ਤੇ ਖੂਹ ਤੇ ਪਾਣੀ ਭਰਨ ਵਾਸਤੇ ਜਾ ਰਹੀ ਹਾਂ, ਬਹਾਨਾ ਲਾ ਕੇ ਘਰੋਂ ਖਿਸਕ ਗਈ। ਤੇ ਉਧਰੋਂ ਭਗਤ ਕਬੀਰ ਜੀ ਵੀ ਆ ਗਏ। ਉਹ ਹੁਣ ਬੀਬੀ ਜੋ ਬਨਾਰਸ ਦਾ ਰਿਵਾਜ ਸੀ, ਉਸਨੇ ਧੋਤੀ ਬੰਨੀ ਹੋਈ ਸੀ, ਉਹ ਖੂਹ ਵੱਲ ਨੂੰ ਜਾ ਰਹੀ ਸੀ ਤੇ ਉਹ ਪ੍ਰਾਹੁਣੇ ਵੀ ਉਸਨੂੰ ਲੈਣ ਵਾਸਤੇ ਆਏ ਹੋਏ ਸਨ। ਉਹਨਾਂ ਨੂੰ ਵੇਖ ਕੇ ਜੋ ਕੁਝ ਉਸ ਵੇਲੇ ਉਹਨਾਂ ਦਾ ਵਾਰਤਾਲਾਪ ਹੋ ਰਿਹਾ ਸੀ, ਉਹਦੇ ਅਨੁਸਾਰ ਭਗਤ ਕਬੀਰ ਜੀ ਨੇ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਕਹੋ ਡੱਡੀਆ ਵੱਧ ਧਨ ਖੜੀ, ਪਾਹੂ ਕਰੇ ਆਏ ਮੁਕਲਾਊ ਆਏ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਤੋਂ ਭਗਤ ਕਬੀਰ ਜੀ ਫਰਮਾ ਰਹੇ ਹਨ, ਕਹੋ ਡੱਡੀਆ ਵੱਧ ਧਨ ਖੜੀ। ਭਗਤ ਕਬੀਰ ਜੀ ਕਹਿੰਦੇ, ਕਹਿ ਦੇ ਕੀ ਕਹਿ ਦੇ? ਧਨ ਦਾ ਅਰਥ ਹੈ ਇਸਤਰੀ, ਡੱਡੀਆ ਦਾ ਅਰਥ ਹੈ ਧੋਤੀ ਬੰਨ ਕੇ, ਇੱਕ ਉਹ ਧਾਰੀਦਾਰ ਬਸਤਰ ਦੀ ਸਾੜੀ ਬੰਨ ਕੇ ਸਾਹਮਣੇ ਖੜੀ ਹੈ। ਪਾਹੂ ਕਰੇ ਆਏ ਮੁਕਲਾਊ ਆਏ, ਇਹਦੇ ਘਰ ਪ੍ਰਾਹੁਣੇ ਵੀ ਆਏ ਹੋਏ ਨੇ, ਆਏ ਕਾਹਦੇ ਵਾਸਤੇ ਨੇ? ਮੁਕਲਾਊ ਆਏ, ਇਹਦਾ ਮੁਕਲਾਵਾ ਲੈਣ ਵਾਸਤੇ ਆਏ ਹੋਏ ਨੇ। ਇਹ ਪਾਣੀ ਭਰਨ ਦਾ ਬਹਾਨਾ ਬਣਾ ਕੇ ਘਰੋਂ ਬਾਹਰ ਨਿਕਲ ਆਈ ਹੈ, ਔਰ ਇਸਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਉਹ ਹੁਣ ਬੀਬੀ ਵੀ ਨੇੜੇ ਖੜੀ ਸੁਣ ਰਹੀ ਸੀ ਤੇ ਮਾਤਾ ਪਿਤਾ ਵੀ ਉਸਨੂੰ ਸਮਝਾ ਰਹੇ ਸਨ, ਤੇ ਭਗਤ ਕਬੀਰ ਜੀ ਨੇ ਵੀ ਉਸ ਬੀਬੀ ਨੂੰ ਜਿਵੇਂ ਸਮਝਾਇਆ ਬਾਹਰਲੇ ਅਰਥ ਦੇ ਮੁਤਾਬਕ ਉਹਦੀ ਵਿਚਾਰ ਸੁਣੋ। ਗੌੜੀ ਰਾਗ ਦੀ ਗੌੜੀ ਰਾਗਣੀ ਹੈ, ਪੰਜ ਪਦਾ ਪੰਜ ਪੌੜੀਆਂ ਵਾਲਾ ਸ਼ਬਦ ਹੈ। ਗੌੜੀ ਦੇ ਥੱਲੇ ਇੱਕ ਛੋਟਾ ਜਿਹਾ ਅੰਕ ਲੱਗਿਆ ਹੋਇਆ ਹੈ, ਤਿੰਨ। ਉਹ ਗਿਣਤੀ ਦਾ ਸੂਚਕ ਵੀ ਹੈ ਤੇ ਕਈ ਵਾਰੀ ਉਹ ਘਰ ਦਾ ਵੀ, ਵਾਚਕ ਮਹਾਂਪੁਰਖ ਦੱਸਦੇ ਸਨ। ਇਹ ਗੌੜੀ ਪੰਜ ਪਦਾ ਗੌੜੀ ਰਾਗ ਵਿੱਚ ਪੰਜ ਪਦਾ ਸ਼ਬਦ ਹੈ। ਭਗਤ ਕਬੀਰ ਜੀ ਕਿਵੇਂ ਉਸ ਬੀਬੀ ਨੂੰ ਸਮਝਾ ਰਹੇ ਹਨ? ਲੋ ਸੰਗਤਾਂ, ਪ੍ਰੇਮ ਦੇ ਨਾਲ ਕਥਾ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੇਵ ਕੜੈ ਦਿਲ ਚਾਰ ਹੈ ਸਾਵਰੜੈ ਜਾਣਾ।
ਲੋ ਭਗਤ ਕਬੀਰ ਜੀ ਉਸ ਬੀਬੀ ਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਹਨ। ਕਹਿਣ ਲੱਗੇ, ਬੀਬੀ ਪੇਵ ਕੜੈ, ਪੇਕੇ ਘਰ ਦੇ ਵਿੱਚ ਸਿਰਫ ਚਾਰ ਦਿਨ ਹੀ ਤੈਨੂੰ ਰਹਿਣ ਦਾ ਸਮਾਂ ਮਿਲ ਸਕਦਾ ਹੈ, ਸਾਹੁਰੜੈ ਜਾਣਾ। ਹੁਣ ਜਿੱਥੇ ਤੇਰਾ ਮਾਤਾ ਪਿਤਾ ਨੇ ਵਿਆਹ ਕਰ ਦਿੱਤਾ ਹੈ, ਹੁਣ ਤੈਨੂੰ ਸਹੁਰੇ ਘਰ ਤੇ ਜਾਣਾ ਹੀ ਪਵੇਗਾ। ਪੇਕੇ ਘਰ ਚਾਰ ਦਿਨ ਹੀ ਤੂੰ ਰਹਿ ਸਕਦੀ ਹੈ, ਭਾਵ ਜਨਮ ਤੋਂ ਲੈ ਕੇ ਬਾਲ ਅਵਸਥਾ ਤੇ ਕਿਸ਼ੋਰ ਅਵਸਥਾ ਹੀ ਪੇਕੇ ਘਰ ਰਹਿਣ ਦੇ ਚਾਰਕ ਦਿਨ ਹੁੰਦੇ ਨੇ, ਤੇ ਜਦੋਂ ਬੀਬੀਆਂ ਜਵਾਨ ਹੁੰਦੀਆਂ ਨੇ, ਵਿਆਹ ਹੋ ਜਾਂਦਾ ਹੈ, ਸਾਹੁਰੜਾ ਜਾਣਾ, ਫਿਰ ਉਹਨਾਂ ਨੂੰ ਸਹੁਰੇ ਘਰ ਜਾਣਾ ਹੀ ਪੈਂਦਾ ਹੈ।
ਅੰਧਾ ਲੋਕ ਨਾ ਜਾਣੇ ਮੂਰਖ ਆਣਾ।
ਪਰ ਭਗਤ ਜੀ ਕਹਿੰਦੇ ਨੇ, ਇਹ ਸੰਸਾਰ ਅੰਨਾ ਹੈ, ਲੋਕ ਇੱਕ ਬਚਨ ਹੈ, ਇਹ ਸੰਸਾਰ ਅੰਨਾ ਹੈ ਤੇ ਬੜਾ ਮੂਰਖ ਤੇ ਇਹ ਆਣਾ ਨਾਦਾਨ ਵੀ ਹੈ। ਉਹ ਇਸ ਗੱਲ ਨੂੰ ਜਾਣਦਾ ਹੀ ਨਹੀਂ। ਭਗਤ ਕਬੀਰ ਜੀ ਉਸ ਬੀਬੀ ਦੀ ਗੱਲ ਨੂੰ ਸਾਰੇ ਸੰਸਾਰ ਦੀ ਸਾਂਝੀ ਬਣਾ ਕੇ ਕਰ ਰਹੇ ਨੇ ਵੀ ਇਹ ਸੰਸਾਰ ਇਸ ਗੱਲ ਨੂੰ ਜਾਣਦਾ ਹੀ ਨਹੀਂ, ਇਸ ਗੱਲੋਂ ਬਿਲਕੁਲ ਅਣਜਾਣ ਹੈ, ਨਾਦਾਨ ਹੈ ਵੀ ਇਸ ਪੇਕੇ ਘਰ ਨੂੰ ਛੱਡ ਕੇ ਵਸ਼ ਜਾਣਾ ਹੀ ਜਾਣਾ ਹੈ।
ਉਹ ਡੱਡਿਆ ਬਾਦੈ ਤਨ ਖੜੀ, ਪਾਹੂ ਕਰ ਆਏ ਮੁਕਲਾਊ ਆਏ ਰਾਓ।
ਲੋ ਭਗਤ ਜੀ ਕਹਿੰਦੇ ਨੇ ਇਹ ਉਪਦੇਸ਼ ਕਿਸ ਨੂੰ ਦਿੱਤਾ ਜਾ ਰਿਹਾ ਹੈ? ਭਗਤ ਜੀ ਕਹਿੰਦੇ ਨੇ ਡੱਡਿਆ ਬਾਦੈ ਤਨ ਖੜੀ, ਜਿਹੜੀ ਤਨ ਇਸਤਰੀ ਤੇ ਉਹ ਡੱਡਿਆ ਦਾ ਅਰਥ ਹੈ ਧੋਤੀ ਬੰਨ ਕੇ ਅਥਵਾ ਸਾੜੀ ਬੰਨ ਕੇ ਖੜੀ ਹੈ, ਇਹ ਉਹਨੂੰ ਅਸੀਂ ਉਪਦੇਸ਼ ਦੇ ਰਹੇ ਹਾਂ। ਪਾਹੂ ਘਰ ਆਏ, ਬੀਬੀ ਤੇਰੇ ਘਰ ਪ੍ਰਾਹੁਣੇ ਆਏ ਹੋਏ ਨੇ, ਕਾਹਦੇ ਲਈ? ਮੁਕਲਾਊ ਆਏ, ਉਹ ਤੇਰਾ ਮੁਕਲਾਵਾ ਲੈਣ ਵਾਸਤੇ ਆਏ ਹਨ।
ਉਹ ਜੇ ਦਿਸੈ ਖੂਹੜੀ ਕੌਣ ਲਾਜ ਵਹਾਰੀ।
ਲੋ ਜਦੋਂ ਪ੍ਰਾਹੁਣੇ ਘਰ ਆਏ ਤੇ ਉਹਦੇ ਮਾਤਾ ਪਿਤਾ ਨੇ ਦੱਸ ਦਿੱਤਾ ਵੀ ਸਾਡੀ ਤੇ ਬੇਟੀ ਬਾਹਰ ਚਲੀ ਗਈ ਹੈ। ਉਹ ਕਹਿੰਦੇ ਚਲੋ ਜਿੱਥੇ ਗਈ ਹੈ ਸਾਨੂੰ ਦੱਸੋ। ਉਹ ਵੀ ਘਰੋਂ ਬਾਹਰ ਨਿਕਲੇ ਆਏ ਨੇ, ਰਹਾਉ ਵਿਸਰਾਮ ਦੇ ਕੇ ਆ ਕੇ ਪੁੱਛਣ ਲੱਗੇ ਦੱਸੋ ਬੀਬੀ ਕਿੱਥੇ ਹੈ? ਤਾਂ ਅੱਗੋਂ ਉਹਦੇ ਬਾਰੇ ਦੱਸਿਆ, ਉਹ ਜੋ ਦਿਸੈ ਖੋਹੜੀ। ਭਗਤ ਜੀ ਕਹਿਣ ਲੱਗੇ ਉਹ ਜਿਹੜੀ ਸਾਹਮਣੇ ਖੂਹੀ ਦਿਸ ਰਹੀ ਹੈ, ਖੂਹ ਵੱਡਾ ਹੁੰਦਾ ਹੈ, ਖੂਹੀ ਜਰਾ ਛੋਟੀ ਹੁੰਦੀ ਹੈ, ਉਹ ਜੋ ਸਾਹਮਣੇ ਖੂਹੀ ਦਿਸ ਰਹੀ ਹੈ ਤੇ ਉੱਥੇ ਤਾਂ ਹੋਰ ਵੀ ਬੀਬੀਆਂ ਖੜੀਆਂ ਨੇ, ਉਹਨਾਂ ਵਿੱਚੋਂ ਕੌਣ ਹੈ? ਤਾਂ ਭਗਤ ਜੀ ਕਹਿੰਦੇ ਕੌਣ ਲਾਜ ਵਹਾਰੀ, ਉਹਨਾਂ ਵਿੱਚੋਂ ਜਿਹੜੀ ਲੱਜ ਵਗਾ ਰਹੀ ਹੈ, ਭਾਵ ਜਿਹੜੀ ਲੱਜ ਦੇ ਨਾਲ ਡੋਲ ਨੂੰ ਬੰਨ ਕੇ ਇਸ ਵੇਲੇ ਪਾਣੀ ਭਰ ਰਹੀ ਹੈ, ਉਹ ਇਸਤਰੀ ਹੈ, ਉਹ ਬੀਬੀ ਹੈ ਜਿਸ ਨੂੰ ਤੁਸੀਂ ਲੈਣ ਵਾਸਤੇ ਆਏ ਹੋ।
ਲਾਜ ਗੜੀ ਜੋ ਟੁੱਟ ਪੜੀ ਉੱਠ ਚਲੀ ਪਨਹਾਰੀ।
ਲੋ ਜਦੋਂ ਭਗਤ ਜੀ ਨੇ ਇੰਨੀ ਗੱਲ ਆਖੀ ਤੇ ਉਸ ਬੀਬੀ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜੇ ਪ੍ਰਾਹੁਣੇ ਨੇ ਮੈਨੂੰ ਲੈਣ ਵਾਸਤੇ ਹੀ ਆਏ ਨੇ। ਲਾਜ ਘੜੀ ਸਿਓ ਟੂਟ ਪੜੀ ਤੇ ਸ਼ਰਮ ਦੇ ਨਾਲ ਉਹ ਜਿਹੜੀ ਪਾਣੀ ਭਰਨ ਗਈ ਹੋਈ ਬੀਬੀ ਸੀ, ਉਹਦੀ ਲਾਜ ਘੜੀ ਸਿਓ ਟੂਟ ਪੜੀ, ਜਿਹੜੀ ਉਹ ਘੜੀ ਦੇ ਨਾਲੋਂ ਲੱਜ ਟੁੱਟ ਗਈ। ਉਹ ਰੱਸੀ ਕਮਜ਼ੋਰ ਹੋਣੀ ਹੈ, ਉਹਦੀ ਘੜੀ ਦੇ ਨਾਲੋਂ ਲੱਜ ਟੁੱਟ ਗਈ ਤੇ ਉਹਦੀ ਜਿਹੜੀ ਘੜੀ ਸੀ ਪਾਣੀ ਭਰਨ ਵਾਸਤੇ ਲੈ ਕੇ ਗਈ, ਟੁੱਟ ਪੜੀ, ਉਹ ਟੁੱਟ ਕੇ ਖੂਹ ਵਿੱਚ ਹੀ ਜਾ ਡਿੱਗੀ। ਉੱਠ ਚੱਲੀ ਪਨਿਹਾਰੀ, ਜਿਹੜੀ ਉਹ ਪਾਣੀ ਭਰਨ ਵਾਸਤੇ ਬੀਬੀ ਗਈ ਸੀ, ਹੁਣ ਖਾਲੀ ਹੱਥ ਉੱਠ ਕੇ ਚੱਲ ਪਈ, ਕਿਉਂਕਿ ਜਦੋਂ ਉਸਨੂੰ ਪਤਾ ਲੱਗਿਆ ਵੀ ਇਹ ਸਹੁਰੇ ਘਰ ਦੇ ਸਾਡੇ ਮਹਿਮਾਨ ਮੈਨੂੰ ਲੈਣ ਵਾਸਤੇ ਆਏ ਨੇ, ਤੇ ਉਸ ਵੇਲੇ ਕੁਛ ਘਬਰਾਹਟ ਦੇ ਕਾਰਨ ਉਹ ਘੜੀ ਲੈ ਕੇ ਪਾਣੀ ਭਰਨ ਵਾਸਤੇ ਚਲੀ ਗਈ ਤੇ ਜਦੋਂ ਪਾਣੀ ਭਰ ਰਹੀ ਸੀ ਕਾਹਲੀ ਦੇ ਵਿੱਚ, ਉਹ ਮਿੱਟੀ ਦੀ ਘੜੀ ਸੀ, ਇੱਧਰ ਉੱਧਰ ਉਹ ਖੂਹ ਦੇ ਨਾਲ ਵੱਜ ਕੇ ਟੁੱਟ ਗਈ ਤੇ ਇਸ ਢੰਗ ਦੇ ਨਾਲ ਉਹ ਤੇ ਰੱਸੀ ਵੀ ਟੁੱਟ ਗਈ, ਰੱਸੀ ਕਮਜ਼ੋਰ ਸੀ, ਤੇ ਉੱਠ ਚੱਲੀ ਪਨਿਹਾਰੀ, ਜਿਹੜੀ ਉਹ ਪਾਣੀ ਕੱਢਣ ਵਾਲੀ ਬੀਬੀ ਸੀ ਉੱਠ ਕੇ ਚਲੀ ਗਈ।
ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ।
ਲਓ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਵੀ ਠੀਕ ਹੈ, ਹੁਣ ਬੀਬੀ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਵੇਖ ਕੇ ਉੱਠ ਕੇ ਘਰ ਨੂੰ ਤੇ ਚੱਲ ਪਈ ਹੈ, ਪਰ ਹੁਣ ਅੱਗੇ ਹੋਏ ਦਿਆਲ ਉਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਹੋਏ ਦਿਆਲ, ਜੇ ਉਹ ਸਾਹਿਬ ਦਿਆਲ ਇਸ ਤੇ ਮਿਹਰਬਾਨ ਹੋਵੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ, ਆਪਣਾ ਕਾਰਜ ਸਵਾਰੇ, ਤੇ ਫੇਰ ਹੀ ਇਹ ਬੀਬੀ ਆਪਣਾ ਕਾਰਜ ਸਵਾਰ ਸਕਦੀ ਹੈ। ਉਹ ਕਾਰਜ ਕੀ ਹੈ? ਮੁਕਲਾਵੇ ਦਾ। ਇਹ ਤਾਂ ਹੀ ਬੀਬੀ ਮੁਕਲਾਵਾ ਲੈ ਕੇ ਆਪਣੇ ਸਹੁਰੇ ਘਰ ਜਾ ਸਕਦੀ ਹੈ।
ਤਾਂ ਸੁਆਗਣ ਜਾਣੀਐ ਗੁਰ ਸ਼ਬਦ ਵਿਚਾਰੇ।
ਲੋ ਭਗਤ ਜੀ ਫਰਮਾਉਂਦੇ ਨੇ ਸਤਿਗੁਰੂ ਵਿਚੋਲੇ ਨੇ ਵੀ ਜੇ ਗੁਰੂ ਕੇ ਸ਼ਬਦ ਦੀ ਵਿਚਾਰ ਕਰੇ, ਗੁਰੂ ਸ਼ਬਦ ਨੂੰ ਵਿਚਾਰੇ, ਤਾਂ ਹੀ ਇਹ ਸੁਹਾਗਣ ਜਾਣੀ ਜਾ ਸਕਦੀ ਹੈ। ਇਹਦਾ ਮਤਲਬ ਇਹ ਹੈ ਜਿੰਨਾ ਚਿਰ ਤੱਕ ਕੋਈ ਬੀਬੀ ਸਹੁਰੇ ਘਰ ਜਾ ਕੇ ਪਤੀ ਦੀ ਸੇਵਾ ਨਾ ਕਰੇ ਉਹ ਸੁਹਾਗਣ ਨਹੀਂ ਬਣ ਸਕਦੀ। ਵਿਚੋਲਾ ਉਹਨੂੰ ਸਮਝਾਉਂਦਾ ਹੈ ਗੁਰ ਸ਼ਬਦ ਵਿਚਾਰੇ ਬਈ ਤੂੰ ਆਪਣੇ ਪਤੀ ਦੀ ਜਾ ਕੇ ਸੇਵਾ ਕਰ, ਜਿਹੜੀ ਉਸ ਉਪਦੇਸ਼ ਨੂੰ ਵਿਚਾਰਦੀ ਹੈ ਤੇ ਫਿਰ ਉਹ ਸੁਹਾਗਨ ਜਾਣੀ ਜਾ ਸਕਦੀ ਹੈ।
ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ।
ਲੋ ਭਗਤ ਜੀ ਫਰਮਾਉਂਦੇ ਨੇ ਵੀ ਜਿੰਨੀਆਂ ਵੀ ਇਹ ਬੀਬੀਆਂ ਨੇ, ਇਸਤਰੀਆਂ ਨੇ, ਇਹ ਆਪਣੇ ਉਹ ਕਰਮਾਂ ਦੇ ਹਿਸਾਬ ਕਿਤਾਬ ਦੇ ਵਿੱਚ ਬੱਝੀਆਂ ਹੋਈਆਂ ਇੱਧਰ ਉੱਧਰ ਤੁਰੀਆਂ ਫਿਰਦੀਆਂ ਨੇ। ਇਸ ਗੱਲ ਨੂੰ ਸਾਰੇ ਵਿਚਾਰ ਕੇ ਦੇਖ ਲਓ।
ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ।
ਭਗਤ ਜੀ ਕਹਿੰਦੇ ਨੇ ਵੀ ਹੋਰ ਵੀ ਦੁਨੀਆਂ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਬੀਬੀਆਂ ਨੇ ਵੀ ਜਿਨ੍ਹਾਂ ਦਾ ਵੀ ਇਸੇ ਤਰ੍ਹਾਂ ਦਾ ਹਾਲ ਹੈ, ਇੱਧਰ ਉੱਧਰ ਕਦੇ ਪੇਕੇ ਕਦੇ ਸਹੁਰੇ ਘਰ ਤੁਰੀਆਂ ਫਿਰਦੀਆਂ ਨੇ। ਹੁਣ ਇਸ ਵਿਚਾਰੀ ਨੂੰ ਕੀ ਆਖੀਏ, ਇਹ ਵਿਚਾਰੀ ਕਰ ਵੀ ਕੀ ਸਕਦੀ, ਇਹਦੇ ਵਸ ਵਿੱਚ ਕੁਝ ਨਹੀਂ ਹੈ।
ਭਈ ਨਿਰਾਸੀ ਉੱਠ ਚਲੀ ਚਿਤ ਬੰਦ ਨਾ ਧੀਰਾ।
ਜਦੋਂ ਕਬੀਰ ਜੀ ਨੇ ਸਮਝਾਇਆ ਤੇ ਉਹ ਜਾਣ ਵਾਸਤੇ ਤਿਆਰ ਹੋਈ, ਪਰ ਉਹਦਾ ਉਸ ਵੇਲੇ ਚਿਤ ਧੀਰਜ ਨੂੰ ਨਹੀਂ ਸੀ ਬਣ ਰਿਹਾ ਤੇ ਨਿਰਾਸ਼ ਹੋ ਕੇ ਵੀ ਹੁਣ ਮਾਤਾ ਪਿਤਾ ਨੇ ਮੱਲੋ ਮੱਲੀ ਤੋਰ ਦਿੱਤਾ। ਉਹ ਉੱਠ ਕੇ ਤੁਰ ਤਾਂ ਪਈ ਪਰ ਉਹਦਾ ਚਿਤ ਧੀਰਜ ਨੂੰ ਨਹੀਂ ਸੀ ਬਣ ਰਿਹਾ।
ਹਰ ਕੀ ਚਰਣੀ ਲਾਗ ਰਹੋ ਭਜ ਸਰਣ ਕਬੀਰਾ।
ਕਬੀਰ ਭਗਤ ਜੀ ਨੇ ਉਹਨੂੰ ਅੰਤਮ ਸਿੱਖਿਆ ਦਿੱਤੀ, ਕਹਿਣ ਲੱਗੇ ਬੀਬੀ ਤੂੰ ਡਰ ਨਾ, ਰੋ ਨਾ, ਘਬਰਾ ਨਾ, ਹਰ ਕੀ ਚਰਣੀ ਲਾਗ ਰਹੋ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਣੀ ਲੱਗੀ ਰਹੋ, ਭਾਵ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਭਜ ਸਰਣ ਕਬੀਰਾ, ਤੇ ਨਾਲ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਪਈ ਰਹੀ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਦੀ ਰਵੀ, ਤੈਨੂੰ ਕੋਈ ਦੁੱਖ ਤਕਲੀਫ ਨਹੀਂ ਹੋ ਸਕਦੀ। ਇਉਂ ਭਗਤ ਜੀ ਨੇ ਉਸ ਬੀਬੀ ਨੂੰ ਉਪਦੇਸ਼ ਦਿੱਤਾ। ਇਸੇ ਹੀ ਸ਼ਬਦ ਦਾ ਜਿਹੜਾ ਅੰਤਰੀਵ ਅਰਥ ਹੈ, ਲਓ ਉਹਦੇ ਬਾਰੇ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਨੇ। ਇੱਕ ਪਾਸੇ ਤਾਂ ਉਸ ਬੀਬੀ ਨੂੰ ਉਪਦੇਸ਼ ਦਿੱਤਾ ਗਿਆ ਸੀ ਜਿਸਦਾ ਵਿਆਹ ਹੋਇਆ ਸੀ, ਪੇਕੇ ਘਰ ਨਹੀਂ ਸੀ ਜਾਣਾ ਚਾਹੁੰਦੀ, ਤੇ ਭਗਤ ਜੀ ਨੇ ਸਮਝਾ ਬੁਝਾ ਕੇ ਉਸਨੂੰ ਪੇਕੇ ਘਰ ਤੋਰਿਆ। ਹੁਣ ਅੰਤਰੀਵ ਅਰਥ ਮਹਾਂਪੁਰਖ ਇਉਂ ਕਰਦੇ ਸਨ, ਪੇਵ ਕੜਾ ਦਿਨ ਚਾਰ ਹੈ ਸਾਹੁਰੜਾ ਜਾਣਾ, ਪੇਕਾ ਘਰ ਇਹ ਸੰਸਾਰ ਹੈ ਤੇ ਇਹਦੇ ਵਿੱਚ ਜਿਤਨੇ ਵੀ ਜੀਵ ਆਏ ਨੇ ਸਭ ਇਸਤਰੀਆਂ ਵਾਂਗ ਨੇ, ਸਾਹੁਰੜਾ ਜਾਣਾ ਇਹ ਗੱਲ ਯਾਦ ਰੱਖੋ ਵੀ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਸਿਰਫ ਚਾਰ ਦਿਨ ਹੀ ਸਾਨੂੰ ਰਹਿਣ ਦਾ ਸਮਾਂ ਮਿਲ ਸਕਦਾ ਹੈ। ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪਾਦਿਓ ਟਾਲ ਟੋਲ ਜੁੰਮਣ ਹਾਰ। ਸਾਡੀ ਜ਼ਿੰਦਗੀ ਦੇ ਚਾਰ ਦਿਨ ਹੀ ਨੇ, ਇੱਕ ਜਨਮ ਦਾ ਦਿਨ ਹੈ, ਦੂਸਰਾ ਵਿਆਹ ਦਾ ਦਿਨ ਹੁੰਦਾ ਤੇ ਤੀਸਰਾ ਜਦੋਂ ਕੋਈ ਪੁੱਤਰ ਪੈਦਾ ਹੋਵੇ, ਚੌਥਾ ਮਰਨ ਦਾ ਦਿਨ ਆ ਜਾਂਦਾ। ਚਾਰ ਦਿਨ ਦੀ ਜ਼ਿੰਦਗੀ ਹੈ ਸਾਰੀ। ਇਸੇ ਲਈ ਭਗਤ ਜੀ ਕਹਿੰਦੇ ਨੇ ਇਸ ਪੇਕੇ ਘਰ ਸੰਸਾਰ ਦੇ ਵਿੱਚ ਇਸ ਜੀਵ ਰੂਪ ਇਸਤਰੀ ਨੇ ਸਿਰਫ ਚਾਰ ਦਿਨ ਹੀ ਰਹਿਣਾ ਹੈ, ਸਾਹੁਰੜੇ ਜਾਣਾ ਤੇ ਫਿਰ ਉਹਨੂੰ ਸਹੁਰੇ ਘਰ ਪ੍ਰਲੋਕ ਦੇ ਵਿੱਚ ਅਵਸ਼ ਜਾਣਾ ਹੀ ਪਏਗਾ।
ਅੰਧਾ ਲੋਕ ਨਾ ਜਾਣੀ ਮੂਰਖ ਆਣਾ।
ਪਰ ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ, ਮਨਮੁਖ ਸੰਸਾਰ ਹੈ, ਅੰਨਾ ਹੈ ਤੇ ਬੜਾ ਮੂਰਖ ਹੈ ਤੇ ਬੜਾ ਨਾਦਾਨ ਹੈ, ਉਹ ਇਸ ਗੱਲ ਨੂੰ ਜਾਣਦਾ ਹੀ ਨਹੀਂ। ਭਾਵ ਜਿੰਨੇ ਦੁਨੀਆਂ ਦੇ ਲੋਕ ਨੇ ਉਹ ਇਹ ਗੱਲ ਸਮਝ ਰਹੇ ਨੇ ਵੀ ਅਸੀਂ ਇਸ ਸੰਸਾਰ ਦੇ ਵਿੱਚ ਹਮੇਸ਼ਾ ਰਹਿਣਾ। ਜਿਵੇਂ ਅਕਸਰ ਸਾਡੇ ਘਰ ਦੇ ਵਿੱਚ ਬੀਬੀਆਂ ਬੇਟੀਆਂ ਜਨਮ ਲੈਂਦੀਆਂ ਨੇ ਔਰ ਉਹ ਵੀ ਸੋਚਦੀਆਂ ਨੇ ਵੀ ਅਸੀਂ ਇਸ ਘਰ ਦੇ ਵਿੱਚ ਹੀ ਹਮੇਸ਼ਾ ਰਹਿਣਾ, ਪਰ ਕੁਝ ਸਾਡੇ ਸਮਾਜ ਦੇ ਇਹੋ ਜਿਹੇ ਅਸੂਲ ਬਣੇ ਹੋਏ ਨੇ, ਜਦੋਂ ਬੀਬੀਆਂ ਵੱਡੀਆਂ ਹੁੰਦੀਆਂ ਨੇ, ਵਿਆਹ ਦਿੱਤੀਆਂ ਜਾਂਦੀਆਂ ਨੇ, ਫਿਰ ਉਹਨਾਂ ਨੂੰ ਸਹੁਰੇ ਘਰ ਤੋਰ ਦਿੱਤਾ ਜਾਂਦਾ ਹੈ। ਭਗਤ ਜੀ ਕਹਿੰਦੇ ਇਸੇ ਤਰ੍ਹਾਂ ਹਰ ਜੀਵ ਰੂਪ ਇਸਤਰੀ ਨੂੰ ਸਹੁਰੇ ਘਰ ਪ੍ਰਲੋਕ ਦੇ ਵਿੱਚ ਜਾਣਾ ਪਵੇਗਾ, ਪਰ ਇਹ ਅੰਨਾ ਸੰਸਾਰ ਇਸ ਗੱਲ ਨੂੰ ਜਾਣਦਾ ਹੀ ਨਹੀਂ ਹੈ।
ਕਹੋ ਡਡਿਆ ਬਾਦੈ ਧਨ ਖੜੀ, ਪਾਹੂ ਕਰ ਆਏ ਮੁਕਲਾਹੂ ਆਏ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਜੀਵ ਰੂਪ ਧਨ ਇਸਤਰੀ ਹੈ ਇਹ ਡਡਿਆ ਬੱਧ ਹੈ, ਡਡਿਆ ਦਾ ਅਰਥ ਹੈ ਧੋਤੀ ਬੰਨ ਕੇ ਖੜੀ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੀ ਜੀਵ ਆਤਮਾ ਹੈ, ਇਹ ਜਿਹੜਾ ਸਰੀਰ ਹੈ, ਦੇਹ ਹੈ, ਇਹ ਮਾਨੋ ਇੱਕ ਬਸਤਰ ਹੈ, ਇਹ ਇੱਕ ਸਾੜੀ ਹੈ। ਇਹ ਜੀਵ ਰੂਪ ਪੇਸ਼ੀ ਇਹ ਦੇਹ ਰੂਪੀ ਸਾੜੀ ਬਣ ਕੇ ਧੋਤੀ ਬਣ ਕੇ ਖੜੀ ਹੈ। ਪਾਹੂ ਘਰੇ ਆਏ, ਹੁਣ ਇਹਦੇ ਘਰ ਪ੍ਰਾਹੁਣੇ ਆਏ ਨੇ ਕਿਹੜੇ ਜਮਦੂਤ। ਜਦੋਂ ਆਉਂਦਾ ਸਮਾਂ ਆਉਂਦਾ ਹੈ ਉਸ ਵੇਲੇ ਜਿਹੜੇ ਪ੍ਰਾਹੁਣੇ ਨੇ ਉਹ ਜਿਹੜੇ ਜਮਦੂਤ ਨੇ ਪ੍ਰਾਹੁਣੇ ਬਣ ਕੇ ਆਉਂਦੇ ਨੇ। ਕਾਹਦੇ ਲਈ? ਮੁਕਲਾਊ ਆਏ, ਕਹਿੰਦੇ ਹੁਣ ਤੇਰਾ ਮੁਕਲਾਵਾ ਲੈਣ ਆਏ ਹਾਂ। ਭਾਵ ਜਦੋਂ ਆਉਂਦਾ ਸਮਾਂ ਆਉਂਦਾ ਹੈ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹੇ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂੰਕੜਕਾਏ, ਜਿੰਦ ਵਾਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਉਸ ਵਿਆਹ ਦੇ ਰੂਪਕ ਨੂੰ ਮੌਤ ਦੇ ਨਾਲ ਘਟਾ ਰਹੇ ਹਨ। ਭਗਤ ਜੀ ਕਹਿੰਦੇ ਨੇ ਜੀਵ ਰੂਪ ਪੇਸਰੀ ਤਾਂ ਇਸ ਦੇਹ ਦੀ ਸਾੜੀ ਨੂੰ ਬੰਨ ਕੇ ਖੜੀ ਹੈ ਵੀ ਮੈਂ ਤੇ ਇੱਥੇ ਹੀ ਰਹਿਣਾ ਹੈ, ਪਰ ਉਧਰ ਜਮਦੂਤ ਪ੍ਰਾਹੁਣੇ ਘਰ ਦੇ ਵਿੱਚ ਆ ਗਏ ਨੇ ਤੇ ਮੁਕਲਾਊ ਆਏ, ਉਹ ਇਸ ਦਾ ਮੁਕਲਾਵਾ ਲੈਣ ਵਾਸਤੇ ਆਏ ਨੇ। ਭਾਵ ਨੂੰ ਪੱਕੇ ਤੌਰ ਤੇ ਅੱਗੇ ਪ੍ਰਲੋਕ ਨੂੰ ਲੈਣ ਵਾਸਤੇ ਆ ਗਏ ਹਨ।
ਉਹ ਜਦਿਸੈ ਖੂਹੜੀ ਕੌਣ ਲਾਜਵਾਹਰੀ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਵੀ ਉਹ ਕਿਹੜੀ ਜੀਵ ਰੂਪ ਇਸਤਰੀ ਹੈ, ਉਹ ਜੇ ਦਿਸਾ ਖੂਹੜੀ। ਲੋ ਭਗਤ ਜੀ ਕਹਿੰਦੇ ਨੇ ਉਹ ਜਿਹੜੀ ਵਿਸ਼ਿਆਂ ਰੂਪੀ ਖੂਹੀ ਦਿਸ ਰਹੀ ਹੈ। ਆ ਜਿਹੜੇ ਵਿਸ਼ੇ ਨੇ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਮਾਨੋ ਇੱਕ ਖੂਹੀ ਹੈ। ਉਹ ਜਿਹੜੀ ਸਾਹਮਣੇ ਵਿਸ਼ਿਆਂ ਦੀ ਖੂਹੀ ਦਿਸ ਰਹੀ ਹੈ, ਕੌਣ ਲਾਜਵਹਾਰੀ, ਉਹਦੇ ਵਿੱਚੋਂ ਕਿਹੜੀ ਇਸਤਰੀ ਦੀ ਗੱਲ ਕਰਦੇ ਹੋ ਜਿਹੜੀ ਜੀਵ ਰੂਪ ਇਸਤਰੀ ਨੇ ਆਪਣੀ ਉਮਰ ਦੀ ਲਾਜ ਸਾਰੀ ਉਸ ਵਿਸ਼ਿਆਂ ਦੀ ਖੂਹੀ ਵਿੱਚ ਵਹਾ ਦਿੱਤੀ ਹੈ। ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧਾ ਨਿਤ ਪਾਰਜ, ਮਾਧਵੇ ਪਾਜ ਦਿਨ ਰਿਤ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਭਗਤ ਜੀ ਕਹਿੰਦੇ ਨੇ ਉਹ ਜਿਹੜੀ ਕੁਸੰਗਤ ਰੂਪੀ ਖੂਹੀ ਹੈ, ਔਰ ਉਹਦੇ ਵਿੱਚ ਜਿਸ ਮਨਮੁਖ ਜੀਵ ਰੂਪ ਇਸਤਰੀ ਨੇ ਸਾਰੀ ਉਮਰ ਦੀ ਲੱਜ ਵਹਾ ਦਿੱਤੀ ਹੈ, ਭਾਵ ਕੁਸੰਗਤ ਦੇ ਵਿੱਚ ਜਾ ਕੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ, ਉਸ ਜੀਵ ਰੂਪ ਇਸਤਰੀ ਨੂੰ ਜਮਦੂਤ ਲੈਣ ਵਾਸਤੇ ਆ ਗਏ ਹਨ।
ਲਾਜ ਕੜੀ ਸੋ ਟੁੱਟ ਪੜੀ ਉੱਠ ਚਲੀ ਪਨਹਾਰੀ।
ਲੋ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਘੜੀ ਵਾਂਗੂ ਸਰੀਰ ਹੈ ਤੇ ਜਿਹੜੀ ਲੱਜ ਹੈ ਇਹ ਸਵਾਸ ਨੇ। ਲਾਜ ਘੜੀ ਸੋ ਟੁੱਟ ਪੜੀ, ਜਦੋਂ ਘੜੀ ਦੇ ਨਾਲੋਂ ਲੱਜ ਟੁੱਟ ਗਈ, ਭਾਵ ਸਾਡੀ ਪ੍ਰਾਣ ਕਲਾ ਦਾ ਸਰੀਰ ਦੇ ਨਾਲੋਂ ਵਿਛੋੜਾ ਹੋ ਗਿਆ। ਉੱਠ ਚੱਲੀ ਪਨਿਹਾਰੀ, ਇਹ ਜਿਹੜੀ ਜੀਵ ਰੂਪ ਇਸਤਰੀ ਸੀ ਪਾਣੀ ਭਰਨ ਵਾਸਤੇ ਆਈ, ਇਹ ਉੱਠ ਕੇ ਇੱਥੋਂ ਚੱਲ ਪਈ। ਭਾਵ ਇਸ ਜੀਵ ਨੂੰ ਇਸ ਸੰਸਾਰ ਨੂੰ ਛੱਡ ਕੇ ਪ੍ਰਲੋਕ ਨੂੰ ਜਾਣਾ ਪਿਆ।
ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ।
ਲੋ ਭਗਤ ਜੀ ਫਰਮਾਉਂਦੇ ਨੇ ਜੇ ਸਾਹਿਬ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਿਆਲ ਹੋਵੇ ਤੇ ਜੀਵ ਰੂਪੀ ਇਸਤਰੀ ਤੇ ਕਿਰਪਾ ਕਰ ਦੇਵੇ, ਉਹ ਆਪਣਾ ਕਾਰਜ ਸਵਾਰ ਸਕਦੀ ਹੈ। ਉਹ ਕਾਰਜ ਕੀ ਹੈ? ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਸਵਾਰ ਸਕਦੀ ਹੈ।
ਤਾਂ ਸੁਆਗਣ ਜਾਣੀਐ ਗੁਰ ਸ਼ਬਦ ਵਿਚਾਰੇ।
ਲੋ ਭਗਤ ਜੀ ਕਹਿੰਦੇ ਨੇ ਜਿਹੜੀ ਜੀਵ ਰੂਪ ਇਸਤਰੀ ਗੁਰੂ ਸ਼ਬਦ ਨੂੰ ਵਿਚਾਰਦੀ ਹੈ, ਭਾਵ ਆ ਗੁਰਬਾਣੀ ਦੀ ਵਿਚਾਰ ਕਰਦੀ ਹੈ, ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਂਦੀ ਹੈ, ਤਾਂ ਸੁਹਾਗਣ ਜਾਣੀ ਹੈ, ਤਾਂ ਹੀ ਉਹ ਸੁਹਾਗਣ ਜਾਣੀ ਜਾ ਸਕਦੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਜੀਵ ਰੂਪ ਇਸਤਰੀ ਗੁਰੂ ਸ਼ਬਦ ਦੀ ਵਿਚਾਰ ਕਰਦੀ ਹੈ ਤੇ ਉਸ ਉੱਤੇ ਅਮਲ ਕਰਦੀ ਹੈ, ਉਸ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਫਿਰ ਉਹੀ ਰੱਬ ਦੀ ਸੁਹਾਗਣ ਜਾਣੀ ਜਾ ਸਕਦੀ ਹੈ।
ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ।
ਲੋ ਭਗਤ ਜੀ ਕਹਿੰਦੇ ਨੇ ਵੀ ਸਾਰੇ ਇਸ ਗੱਲ ਦੀ ਵਿਚਾਰ ਕਰਕੇ ਦੇਖੋ, ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ ਇਹ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਤੇ ਵਾਸ਼ਨਾ ਦੇ ਵਿੱਚ ਵਧੀਆਂ ਹੋਈਆਂ ਇੱਧਰ ਉੱਧਰ ਭਟਕਦੀਆਂ ਫਿਰ ਰਹੀਆਂ ਨੇ। ਕਦੇ ਕਿਸੇ ਜੂਨ ਦੇ ਵਿੱਚ, ਕਦੇ ਕਿਸੇ ਜੂਨ ਦੇ ਵਿੱਚ ਚੱਕਰ ਲਾ ਰਹੀਆਂ ਹਨ।
ਇਸ ਨੂੰ ਕਿਆ ਆਖੀਏ, ਕਿਆ ਕਰੇ ਵਿਚਾਰੀ।
ਇਹ ਜਿਹੜੀ ਜੀਵਰੂ ਪਿਸਤਰੀ ਹੈ, ਇਹ ਨਾਦਾਨ ਹੈ, ਇਹਨੂੰ ਕੀ ਆਖੀਏ, ਇਹ ਵਿਚਾਰੀ ਕਰ ਵੀ ਕੀ ਸਕਦੀ ਹੈ। ਇਹਦਾ ਮਤਲਬ ਇਹ ਹੈ, ਤਰਸ ਦੇ ਵਿੱਚ ਆ ਕੇ ਭਗਤ ਜੀ ਕਹਿੰਦੇ ਨੇ, ਇਹ ਜਿਹੜੀ ਜੀਵਰੂ ਪਿਸਤਰੀ ਹੈ, ਇਹਦੇ ਵਸ ਵਿੱਚ ਵੀ ਕੁਝ ਨਹੀਂ। ਜਦੋਂ ਪ੍ਰਾਹੁਣੇ ਲੈਣ ਵਾਸਤੇ ਆ ਜਾਂਦੇ ਨੇ, ਮਾਤਾ ਪਿਤਾ ਬਦੋ ਬਦੀ ਉਸ ਨੂੰ ਸਹੁਰੇ ਘਰ ਤੋਰ ਦਿੰਦੇ ਨੇ, ਤੇ ਬੀਬੀ ਦੀ ਕੋਈ ਨਹੀਂ ਸੁਣਦਾ, ਉਹਨੂੰ ਜਾਣਾ ਹੀ ਪੈਂਦਾ ਹੈ। ਇਸ ਲਈ ਇਹਦੇ ਵਿਚਾਰੀ ਦੇ ਵਸ ਵੀ ਕੁਝ ਨਹੀਂ। ਕੀ ਕਰ ਸਕਦੀ ਜੀਵ ਰੂਪ ਇਸਤਰੀ? ਜਦੋਂ ਜਮ ਰੂਪੀ ਪ੍ਰਾਹੁਣੇ ਆ ਜਾਂਦੇ ਨੇ, ਤੋ ਇਸ ਨੂੰ ਜਬਰਨ ਇੱਥੋਂ ਲੈ ਕੇ ਚਲੇ ਜਾਂਦੇ ਹਨ।
ਭਈ ਨਿਰਾਸੀ ਉੱਠ ਚਲੀ, ਚਿੱਤ ਬੰਦ ਨਾ ਤੀਰਾ।
ਲੋ, ਜਦੋਂ ਅਖੀਰ ਦੇ ਉੱਤੇ ਅੰਧਾ ਸਮਾਂ ਆਉਂਦਾ ਹੈ, ਜੀਵ ਰੂਪ ਇਸਤਰੀ ਨਿਰਾਸ਼ ਹੋ ਕੇ ਇਸ ਦੁਨੀਆਂ ਤੋਂ ਉੱਠ ਕੇ ਤੁਰ ਜਾਂਦੀ ਹੈ, ਚਿੱਤ ਬੰਦ ਨਾ ਤੀਰਾ, ਉਸ ਵੇਲੇ ਚਿੱਤ ਬੜਾ ਘਬਰਾ ਜਾਂਦਾ ਹੈ, ਵਿਆਕਲ ਹੋ ਜਾਂਦਾ ਹੈ, ਚਿੱਤ ਧੀਰਜ ਨੂੰ ਨਹੀਂ ਬੰਨਦਾ।
ਹਰ ਕੀ ਚਰਣੀ ਲਾਗ ਰਹੋ, ਭਜ ਸਰਣ ਕਬੀਰਾ।
ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਦੋਂ ਆਉਂਦਾ ਸਮਾਂ ਆਵੇ, ਔਖੀ ਘੜੀ ਬਣੇ, ਤੇ ਉਸ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ। ਆਉਂਦੇ ਸਮੇਂ ਹੋਰ ਦੁਨਿਆਵੀ ਗੱਲਾਂ ਤੇ ਹੋਰ ਵਿਚਾਰਾਂ ਛੱਡ ਕੇ ਹਰ ਕੀ ਚਰਣੀ ਲਾਗ ਰਹੋ। ਭਗਤ ਜੀ ਕਹਿੰਦੇ ਨੇ ਵੀ ਵਾਹਿਗੁਰੂ ਦੇ ਚਰਨ ਹੀ ਉਸ ਵੇਲੇ ਲੱਗ ਜਾਓ। ਜਦੋਂ ਮਰਨ ਦੀ ਨੌਬਤ ਪਹੁੰਚ ਜਾਂਦੀ ਹੈ, ਆਉਂਦਾ ਸਮਾਂ ਆ ਜਾਂਦਾ ਹੈ, ਉਸ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਓ, ਨਾਮ ਰੂਪੀ ਚਰਨਾਂ ਦੇ ਨਾਲ ਜੁੜ ਜਾਓ, ਭਜ ਸ਼ਰਨ ਕਬੀਰਾ। ਤੇ ਨਾਲ ਹੀ ਕਬੀਰ ਭਗਤ ਜੀ ਕਹਿੰਦੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ, ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਤੇ ਵਾਹਿਗੁਰੂ ਦਾ ਸਿਮਰਨ ਪ੍ਰਲੋਕ ਵਿੱਚ ਵੀ ਤੁਹਾਡੀ ਸਹਾਇਤਾ ਕਰੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਸ਼ਰਨ, ਉਹ ਪ੍ਰਲੋਕ ਵਿੱਚ ਵੀ ਜੀਵ ਦੀ ਸਹਾਇਤਾ ਕਰਦੀ ਹੈ।
ਗੌੜੀ ਜੋਗੀ ਕਹੈ, ਜੋਗ ਭਲ ਮੀਠਾ, ਅਵਰ ਨਾ ਦੂਜਾ ਭਾਈ।
ਲਓ, ਹੁਣ ਇਹ ਜਿਹੜਾ ਸ਼ਬਦ ਹੈ ਭਗਤ ਕਬੀਰ ਜੀ ਨੇ ਉਚਾਰਨ ਕੀਤਾ, ਇਹਦੀ ਉਥਾਨਕਾ ਇਸ ਤਰ੍ਹਾਂ ਮਹਾਂਪੁਰਖ ਦੱਸਦੇ ਹਨ ਕਿ ਇਹ ਕੋਈ ਵਿਧਵਾ ਇਸਤਰੀ ਸੀ, ਉਹਦੇ ਪਾਸ ਬਹੁਤ ਸਾਰਾ ਧਨ ਵੀ ਸੀ, ਅਤੇ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਮੇਰਾ ਪਤੀ ਤੇ ਚਲਿਆ ਗਿਆ ਹੈ, ਸਰਦਾ ਸਾਈਂ ਚਲਿਆ ਗਿਆ ਹੈ, ਅਤੇ ਇੰਨਾ ਜਿਹੜਾ ਧਨ ਹੈ ਮੇਰੇ ਕੋਲ, ਮੈਂ ਇਹ ਕੀ ਕਰਨਾ ਹੈ, ਕੋਈ ਪੁੰਨ ਦਾਨ ਹੀ ਕਰ ਦੇਵਾਂ ਜਿਸ ਦੇ ਨਾਲ ਮੇਰਾ ਅੱਗੇ ਕੋਈ ਭਲਾ ਹੋ ਜਾਵੇ। ਇਸ ਖਿਆਲ ਦੇ ਨਾਲ ਉਸ ਵਿਧਵਾ ਬੀਬੀ ਨੇ ਸੋਚਿਆ ਵੀ ਮੈਂ ਕਿਸ ਨੂੰ ਪੁੰਨ ਦਾਨ ਕਰਾਂ, ਅਤੇ ਇਹਨੇ ਸੁਣਿਆ ਵੀ ਯੋਗੀ ਬੜੇ ਚੰਗੇ ਨੇ, ਯੋਗੀਆਂ ਕੋਲ ਚਲੀ ਗਈ। ਕਿਸੇ ਨੇ ਆਖਿਆ ਉੱਥੇ ਸਰੇਵੜੇ ਵੀ ਨੇ, ਉਹਨਾਂ ਪਾਸ ਚਲੀ ਗਈ। ਕਿਸੇ ਨੇ ਕਿਹਾ ਇੱਥੇ ਸੰਨਿਆਸੀ ਵੀ ਨੇ, ਉਹਨਾਂ ਦੇ ਪਾਸ ਵੀ ਚਲੀ ਗਈ, ਅਤੇ ਉੱਥੇ ਪੰਡਿਤ ਵੀ ਸਨ, ਗੁਣੀ ਗਿਆਨੀ ਵੀ ਸਨ, ਅਤੇ ਹੋਰ ਕਈ ਸੂਰਮੇ ਵੀ ਸਨ। ਜਿੱਥੇ ਜਿੱਥੇ ਕਿਸੇ ਨੇ ਆਖਿਆ ਸਭ ਥਾਵੇਂ ਉਹ ਚਲੀ ਗਈ। ਅਤੇ ਜਦੋਂ ਜਾ ਕੇ ਉਸਨੇ ਆਖਿਆ ਬਈ ਮੈਂ ਕੁਛ ਪੁੰਨ ਦਾਨ ਕਰਨਾ ਚਾਹੁੰਦੀ ਹਾਂ, ਮੇਰੇ ਪਾਸ ਬਹੁਤ ਸਾਰੀ ਮਾਇਆ ਹੈ, ਮੈਨੂੰ ਦੱਸੋ ਮੈਂ ਉਹਨੂੰ ਕਿੱਥੇ ਵਰਤਾਂ, ਜਿਹਦੇ ਕੋਲ ਵੀ ਗਈ ਉਹ ਬਸ ਆਪਣੀ ਸਲਾਹੁਤ ਕਰੀ ਜਾਵੇ। ਬਸ ਜੀ, ਸਾਡਾ ਹੀ ਮਤ, ਸਾਡਾ ਪੇਖ ਸਭ ਤੋਂ ਉੱਤਮ ਹੈ, ਤੂੰ ਜੋ ਪੁੰਨ ਦਾਨ ਕਰਨਾ, ਜੋ ਸੇਵਾ ਕਰਨੀ ਸਾਡੀ ਕਰ। ਤਕਰੀਬਨ ਜਿੰਨੇ ਵੀ ਸਾਧੂ ਸੰਤ ਮਹਾਤਮਾ ਅਨੇਕਾਂ ਪੇਖਾਂ ਦੇ ਨੇ, ਸਾਰਿਆਂ ਨੂੰ ਆਪੋ ਆਪਣੇ ਪੇਖ ਦੀ ਡੇਰੇ ਦੀ ਪਕੜ ਜ਼ਰੂਰ ਹੁੰਦੀ ਹੈ। ਹਰ ਇੱਕ ਆਦਮੀ ਚਾਹੁੰਦਾ ਹੈ, ਜੇ ਕੋਈ ਮਾਇਆ ਹੈ, ਕੋਈ ਸੇਵਾ ਕਰਨੀ ਚਾਹੁੰਦਾ ਹੈ, ਤਾਂ ਉਹ ਸਾਡੇ ਪੇਖ ਦੀ ਹੀ ਕਰੇ, ਸਾਡੇ ਡੇਰੇ ਹੀ ਸੇਵਾ ਕਰੇ। ਪਰ ਗੁਰਮਤਿ ਦਾ ਐਸਾ ਅਸੂਲ ਨਹੀਂ ਹੈ। ਜਿੱਥੇ ਵੀ ਗੁਰੂ ਘਰ ਹੋਵੇ, ਚਾਹੇ ਕਿਤੇ ਵੀ ਹੋਵੇ, ਜਿੱਥੇ ਵੀ ਤੁਸੀਂ ਯੋਗ ਸਮਝੋ, ਉੱਥੇ ਤੁਸੀਂ ਸੇਵਾ ਕਰ ਸਕਦੇ ਹੋ, ਪੁੰਨ ਦਾਨ ਕਰ ਸਕਦੇ ਹੋ, ਪਰ ਜਿੱਥੇ ਲੋੜ ਹੋਵੇ ਉੱਥੇ ਪੁੰਨ ਦਾਨ ਕਰਨਾ ਚਾਹੀਦਾ ਹੈ। ਲੋ ਉਹ ਹੁਣ ਜਿਹੜੀ ਵਿਧਵਾ ਬੀਬੀ ਸੀ ਸਾਰੇ ਪਾਸੇ ਫਿਰਦੀ ਫਿਰਦੀ ਅਤੇ ਅਖੀਰ ਭਗਤ ਕਬੀਰ ਜੀ ਦੇ ਕੋਲ ਆ ਗਈ ਅਤੇ ਆ ਕੇ ਕਹਿਣ ਲੱਗੀ, ਭਗਤ ਜੀ ਬਈ ਤੁਸੀਂ ਹੁਣ ਦੱਸੋ ਮੈਂ ਕੀ ਕਰਾਂ। ਭਗਤ ਜੀ ਕਹਿਣ ਲੱਗੇ, ਅਸੀਂ ਤਾਂ ਤੈਨੂੰ ਇਹੀ ਸਲਾਹ ਦੇਵਾਂਗੇ, ਤੂੰ ਜਿੰਨੇ ਇੱਥੇ ਗਰੀਬ ਗੁਰਬੇ ਨੇ ਉਹਨਾਂ ਦੀ ਕੁਛ ਮਦਦ ਕਰ, ਭੁੱਖਿਆਂ ਨੂੰ ਲੰਗਰ ਛਕਾ, ਨੰਗਿਆਂ ਨੂੰ ਬਸਰ ਦੇ। ਇਸ ਢੰਗ ਦੇ ਨਾਲ ਤੇਰੀ ਕੀਤੀ ਸੇਵਾ ਪੁੰਨ ਦਾਨ ਸਫਲ ਹੋਵੇਗਾ। ਲੋੜਵੰਦਾਂ ਦੀ ਲੋੜ ਪੂਰੀ ਕਰਨੀ ਇਹੀ ਪੁੰਨ ਦਾਨ ਦਾ ਅਸਲੀ ਮਕਸਦ ਹੈ। ਅਤੇ ਜੇ ਹੁਣ ਪਹਿਲਾਂ ਹੀ ਜਿਹਦੇ ਕੋਲ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ ਅਤੇ ਉੱਥੇ ਲਿਜਾ ਲਿਜਾ ਕੇ ਦੇ ਵੀ ਜਾਓ ਅਤੇ ਉਹਦਾ ਤਾਂ ਪਹਿਲਾਂ ਨਹੀਂ ਨਖਰਾ ਹੁੰਦਾ, ਅਤੇ ਉਹਦਾ ਪੁੰਨ ਕੀਤੇ ਦਾ ਨਾ ਉਹਨੂੰ ਕੋਈ ਲਾਭ, ਨਾ ਤੁਹਾਨੂੰ ਕੁਛ ਲਾਭ ਹੋ ਸਕਦਾ। ਜਿੱਥੇ ਲੋੜ ਹੋਵੇ ਉੱਥੇ ਸੇਵਾ ਕਰਨੀ ਚਾਹੀਦੀ ਹੈ। ਇਤਿਹਾਸ ਵਿੱਚ ਇੱਕ ਪ੍ਰਸੰਗ ਵੀ ਆਉਂਦਾ ਹੈ, ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਜਦੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਗਏ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਸੱਚਖੰਡ ਜਾਣ ਦੇ ਲਈ ਤਿਆਰੀਆਂ ਵੀ ਕਰ ਲਈਆਂ ਸਨ, ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਅਸੂਲ ਬਣਾਇਆ, ਜਿਹੜੇ ਵੀ ਗੁਰਸਿੱਖ ਪ੍ਰੇਮੀ ਗੁਰੂ ਮਹਾਰਾਜ ਦੇ ਕੋਲ ਮਾਇਆ ਲਿਆਉਂਦੇ ਸਨ, ਦਸਵੰਧ ਦੀ ਸੇਵਾ ਲੈ ਕੇ ਆਉਂਦੇ ਸਨ, ਅਤੇ ਉਹ ਲੈਣ ਤੋਂ ਹਟ ਗਏ ਸਨ। ਕਹਿਣ ਲੱਗੇ, ਭਾਈ ਤੁਸੀਂ ਇਹਨੂੰ ਜਿੱਥੇ ਕੋਈ ਲੋੜਵੰਦ ਨੇ, ਗਰੀਬ ਨੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਤੁਸੀਂ ਉੱਥੇ ਦਿਓ, ਸਾਨੂੰ ਹੁਣ ਮਾਇਆ ਦੀ ਲੋੜ ਨਹੀਂ। ਇੱਕ ਗੁਰੂ ਮਹਾਰਾਜ ਦਾ ਕੋਈ ਸੇਵਕ ਆਇਆ ਅਤੇ ਉਸਨੇ 2000 ਸੋਨੇ ਦੀਆਂ ਮੋਹਰਾਂ ਗੁਰੂ ਮਹਾਰਾਜ ਨੂੰ ਭੇਟ ਕੀਤੀਆਂ ਅਤੇ ਕਹਿਣ ਲੱਗਾ, ਕਹਿੰਦਾ ਮਹਾਰਾਜ ਆਹ ਮੇਰੀ ਦਸਵੰਧ ਦੀ ਮਾਇਆ ਹੈ, ਸਵੀਕਾਰ ਕਰੋ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ, ਤੂੰ ਕਿਸੇ ਗਰੀਬ ਦੀ ਜਾ ਕੇ ਸੇਵਾ ਕਰ ਕਿ ਸਾਨੂੰ ਇਸ ਮਾਇਆ ਦੀ ਹੁਣ ਲੋੜ ਨਹੀਂ ਹੈ, ਕਿਉਂਕਿ ਹੁਣ ਜੰਗ ਜੋਤ ਸਮਾਪਤ ਹੋ ਚੁੱਕੇ ਸਨ ਅਤੇ ਸਾਰੇ ਸਿੰਘਾਂ ਨੂੰ ਵੀ ਗੁਰੂ ਮਹਾਰਾਜ ਨੇ ਕਹਿ ਦਿੱਤਾ ਸੀ ਵੀ ਹੁਣ ਖਾਲਸਾ ਜੀ ਅਸੀਂ ਤੇ ਹੁਣ ਸੱਚਖੰਡ ਦੀਆਂ ਤਿਆਰੀਆਂ ਕਰ ਰਹੇ ਹਾਂ, ਤੁਸੀਂ ਯੋਗ ਗੁਰੂ ਅਸਥਾਨਾਂ ਦੀ ਜਾ ਕੇ ਸੇਵਾ ਕਰਨੀ ਹੈ, ਡਿਊਟੀਆਂ ਲਾ ਦਿੱਤੀਆਂ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਆਪਣੇ ਸਾਰੇ ਫਰਜ਼ ਪੂਰੇ ਕਰ ਚੁੱਕੇ ਸਨ ਅਤੇ ਕਹਿਣ ਲੱਗੇ, ਹੁਣ ਸਾਨੂੰ ਤੇ ਮਾਇਆ ਦੀ ਕੋਈ ਲੋੜ ਨਹੀਂ, ਕਿਸੇ ਗਰੀਬ ਦੀ, ਕਿਸੇ ਲੋੜਵੰਦ ਦੀ ਸਹਾਇਤਾ ਕਰ। ਅਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਉਹ ਪ੍ਰੇਮੀ ਬਾਹਰ ਨਿਕਲਿਆ, ਉਹਨੇ ਦੇਖਿਆ ਵੀ ਜਿਹੜਾ ਕੋਈ ਗਰੀਬ ਬੰਦਾ ਹੈ ਮੈਂ ਉਹਦੀ ਸਹਾਇਤਾ ਕਰਾਂ, ਕੀ ਵੇਖਦਾ ਹੈ ਉੱਥੇ ਕੋਈ ਮੰਗਤਾ ਹੈ, ਉਹਦੇ ਫਟੇ ਪੁਰਾਣੇ ਕੱਪੜੇ ਵੀ ਪਾਏ ਹੋਏ ਨੇ ਔਰ ਉਹ ਉੱਥੇ ਬੈਠਾ ਲੋਕਾਂ ਦੇ ਪਾਸੋਂ ਮੰਗ ਰਿਹਾ ਹੈ। ਇਹਨੇ ਸੋਚਿਆ ਵੀ ਇਹ ਗਰੀਬ ਆਦਮੀ ਹੈ, ਇਹਦੀ ਕੁਝ ਨਾ ਕੁਝ ਸਹਾਇਤਾ ਕਰੀਏ। ਉਹਨੇ ਜਿਹੜੀਆਂ 2000 ਸੋਨੇ ਦੀਆਂ ਮੋਹਰਾਂ ਸਨ, ਕੁਝ ਮੋਹਰਾਂ ਉਹਨੂੰ ਦੇ ਦਿੱਤੀਆਂ ਅਤੇ ਜਦੋਂ ਉਹਨੂੰ ਦਿੱਤੀਆਂ ਤਾਂ ਉਹ ਇੱਕ ਠੱਗ ਬੰਦਾ ਸੀ ਅਤੇ ਦੂਸਰੇ ਪਾਸੇ ਜਦੋਂ ਉਹ ਮੋਹਰਾਂ ਦੇ ਕੇ ਵਾਪਸ ਗੁਰੂ ਮਹਾਰਾਜ ਦੇ ਕੋਲ ਆਇਆ ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਤੂੰ ਦੱਸ ਉਹ ਮੋਹਰਾਂ ਕਿਸ ਨੂੰ ਦਿੱਤੀਆਂ ਨੇ? ਉਹ ਕਹਿੰਦਾ, ਮਹਾਰਾਜ ਇੱਥੇ ਇੱਕ ਗਰੀਬ ਆਦਮੀ ਸੀ, ਉਹਦੇ ਫਟੇ ਪੁਰਾਣੇ ਕੱਪੜੇ ਸਨ, ਮੈਂ ਉਹਨੂੰ ਮੋਹਰਾਂ ਦੇ ਦਿੱਤੀਆਂ ਨੇ। ਅਤੇ ਗੁਰੂ ਮਹਾਰਾਜ ਨੇ ਜਦੋਂ ਉਹਦਾ ਸਾਰੇ ਨੈਣ ਨਕਸ਼ਾਂ ਦਾ ਹੁਲੀਏ ਦਾ ਪਤਾ ਕੀਤਾ ਅਤੇ ਸਤਿਗੁਰੂ ਕਹਿਣ ਲੱਗੇ, ਭਾਈ ਉਹ ਤਾਂ ਠੱਗ ਹੈ ਅਤੇ ਨਾਲ ਉਹਦੇ ਕੁਝ ਸੇਵਾਦਾਰ ਭੇਜੇ। ਜਦੋਂ ਉਹਦੇ ਘਰ ਵਿੱਚ ਜਾ ਕੇ ਦੇਖਿਆ ਅਤੇ ਉਹ ਤਾਂ ਵਾਕਿਆ ਹੀ ਇੱਕ ਠੱਗ ਸੀ, ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਬੇਅੰਤ ਮਾਇਆ ਸੀ, ਬੇਅੰਤ ਸੁੱਖ ਸਹੂਲਤਾਂ ਸੀ। ਉਹ ਤਾਂ ਐਵੇਂ ਪਾਟੇ ਕੱਪੜੇ ਪਾ ਕੇ ਮੰਗਤਾ ਬਣ ਕੇ ਲੋਕਾਂ ਨੂੰ ਲੁੱਟ ਰਿਹਾ ਸੀ ਅਤੇ ਜਦੋਂ ਸਾਰਾ ਕੁਝ ਵੇਖਿਆ ਤਾਂ ਉਹਦਾ ਮਨ ਬਹੁਤ ਉਦਾਸ ਹੋਇਆ। ਕਹਿਣ ਲੱਗਾ, ਮਹਾਰਾਜ ਫਿਰ ਦੱਸੋ ਮੈਂ ਹੁਣ ਇਹ ਬਾਕੀ ਬਾਈ ਦੀਆਂ ਮੋਹਰਾਂ ਕਿਸ ਨੂੰ ਦੇਵਾਂ?